गुरु रूप प्यारी सात संगत जी, वाहिगुरु जी का खालसा, वाहिगुरु जी की फतेह। एक बीबी किसी गुरसिख बीबी नू जदों रोज़ देखती है, वह बाणी पढ़ती है, सिमरन करती है, अठे पैर उसके बुल फरकते रहते हैं, तो वह अपना शंका जाहिर करती है कि तुसी मुड़ मुड़ बाणी क्यों पढ़ते हो। फिर वह गुरसिख बीबी इस शंके का उत्तर देती है। इस वार्तालाप में भाई साहब भाई वीर सिंह जी ने बड़े सोहने तरीके लिखिया, प्यार नाल सरवण करन दी कोशिश करिए जी। शंका करन वाली बीबी बिरस्ट्राणी है ते गुरसिख बीबी दा नाम सुभाग है। बिरस्ट्राणी, माफ़ करना, मैं पूछना सी कि ये जो तुसी बाणी पढ़ते सौ इसका की गुण है? जब देखीदा है तां तुहाडे बुल फुरकदे हुंदे हन, या गले तो कोई पाठ दी धुनी निकलदी दिसदी है? ये बिरथा जतन क्यों करदे हो? एक वारी पढ़िया ते समझ लिया। सुभाग, तुसी चूने गच घर बना के संगे मरमर लवा के फिर रोज़ झाड़ू क्यों फिरवाउंदे हो? एक वेरा जो एडी लागत ला के सुथरा घर बना लिया फिर रोज़ रोज़ दी खिचा खिची क्यों करदे हो? बिरस्ट्राणी, उत्थे तां रोज़ कूड़ा पै जांदा है, घर दा घाटा जमा हो जांदा है, रोज़ हूंजना पैंदा है। सुभाग, इस तरह साड़ी मत ते रोज़ गर्दा पै जांदा है और उसनू रोज़ कढ़ना चाहिदा है। बिरस्ट्राणी, ये तां दृष्टांत होया, कोई असल गल दसो। दिल कोई फर्श नहीं जिस ते घटा जा बैठदा है। सुभाग, दिल उते होर तरह दा गर्दा बैठदा है जिस विच हर वेले फुरने फुरदे हन, वह त्रै तरह दे हुंदे हन। पहला भले, दूसरा बुरे, तीसरा ना भले ना बुरे, फुरने मन नूं ढिल्लियां करदे हन। बिरस्ट्राणी, भले फुरने भी ढिल्लियां करदे हन। सुभाग, बुरे फुरने मन नूं मैला निताणा ते खिंडाओ वाला करदे हन, ना बुरे ना भले फुरने मन नूं निताणा करदे हन, ते भले फुरने मन नूं मैला नहीं करदे पर खिंडाओ रहिंदा है। ये वंड मैं एवें सरसरी ते मोटी जिही कीती है, इस गल दियां बरीकियां ते वेरवे बहुत हन। मतलब ये है कि साडा मन चाहिदा है निर्मल, बलवान ते एकागर। फिर दोहरा देइए, बुरे फुरने मन नूं मैला निताणा ते खिंडाओ वाला करदे हन, ना बुरे ना भले फुरने मन नूं निताणा करदे हन, ते भले फुरने मन नूं मैला नहीं करदे पर खिंडाओ रहिंदा है। ये वंड मैं एवें सरसरी ते मोटी जिही कीती है, इस गल दियां बरीकियां ते वेरवे बहुत हन। मतलब ये कि साडा मन चाहिदा है निर्मल, बलवान ते एकागर। बाणी पढ़न नाल उस विच पहला ऐसे फुरने फुरदे हन जो दसदे हन कि बुरे कर्म, बुरे वाक ते बुरे फुरने माड़े हन। फिर ऐसे फुरने फुरदे हन कि जिन्हां नूं भले कहना चाहिदा है। भले फुरनिया नाल बुरियां दी मैल चोखी दूर हो जाती है। फिर बाणी नाल विचार शुरू होंदी है, मन नूं अपनी सोजी दे फुरने फुरदे हन। नाल ही इस बाणी विच एक शक्ति है कि मन दे खिंडाव नूं घटाउंदी है ते एकाग्रता वधाउंदी है। इस तरह मन विच अपनी होश ते अपना ताण पैदा होवांदा है। असीं फिर नाम जपदे हाँ जिस नाल मन विच टिकाव आउंदा है ते बाकी दी मैल उतरदी है। नाल ही असीं अपने ध्यान नूं बन के रखदे हाँ, सोचां फुरनियां वल इस नूं जाणो होड़दे रहिंदे हाँ, जिस नाल होर मन टिकदा है। इस तरह अंतर वाहिगुरू जी नाल ध्यान पै पै के उन्हां नाल प्यार, निर्मल प्यार पैदा हो आउंदा है ते रस भर जांदा है। ये रस शरीर दे सारे रसां तो उच्चा रस है। इस दे आया फिर शरीर दे रस मोंदे नहीं ते विकारां विच डेगदे नहीं, सगों मन निर्मल, एकागर ते बलवान रहिंदा है। दुनिया दे मामलियां विच भी ਮਨ ਦੀ ਸੋਝੀ ਨਿਰਮਲ ਹੋ ਜਾਂਦੀ ਹੈ। ਬ੍ਰਿਸ਼ਟਰਾਣੀ ਖੂਬ ਪਰਖਿਮਾ ਕਰਨੀ, ਜੇ ਇੱਕ ਵਾਰ ਤੁਸਾਂ ਬਾਣੀ ਸਮਝੀ ਅਤੇ ਸਮਝ ਕੇ ਉਸ ਸਮਝ ਵਰਗਾ ਦਿਲ ਕਰ ਲਿਆ, ਫਿਰ ਰੋਜ਼ ਰੋਜ਼ ਕਰਨ ਦਾ ਟੰਟਾ ਮੁੱਕ ਜਾਵੇ। ਸੁਭਾਗ ਚਿਹਰਾ ਲਾਲੀ ਭਾ ਦੇ ਕੇ ਫਿਰ ਠੀਕ ਹੋ ਗਿਆ। ਐਂ ਕਰੋ ਨਾ, ਮੈਂ ਤੁਸਾਂ ਨੂੰ ਬਾਣੀ ਸੁਣਾਉਂਦੀ ਹਾਂ, ਤੁਸੀਂ ਸਮਝੀ ਚੱਲੋ, ਸਮਝ ਕੇ ਫਿਰ ਮਨ ਠੀਕ ਕਰ ਲੈਣਾ। ਫਿਰ 8 ਦਿਨਾਂ ਮਗਰੋਂ ਸੱਚ ਸੱਚ ਮੈਨੂੰ ਦੱਸ ਦੇਣਾ ਕਿ ਤੁਹਾਡਾ ਮਨ ਪਹਿਲਾਂ ਜੁੜਿਆ ਰਿਹਾ ਹੈ, ਅਰਥਾਤ ਇਕਾਗਰ ਰਿਹਾ ਹੈ, ਫੁਰਨਾ ਕੋਈ ਨਹੀਂ ਫੁਰਿਆ। ਦੂਸਰਾ, ਜੇ ਫੁਰਿਆ ਤਾਂ ਮੱਧਮ ਅਰ ਭਲਾ ਫੁਰਨਾ ਫੁਰਿਆ ਹੈ। ਤੀਸਰਾ, ਜਾਂ ਭਲੇ ਦੇ ਸਿਵਾ ਨਾ ਭਲਾ ਨਾ ਬੁਰਾ ਫੁਰਨਾ ਫੁਰਿਆ ਹੈ। ਅਤੇ ਚੌਥਾ, ਬੁਰਾ ਫੁਰਨਾ ਉੱਕਾ ਨਹੀਂ ਫੁਰੇ। ਜੇ ਤਾਂ ਤੁਸਾਂ ਇਹ ਗੱਲ ਸਿਰੇ ਚਾੜ ਲਈ ਤਾਂ ਫਿਰ ਗੱਲ ਕਰਾਂਗੇ, ਪਰ ਜੇ ਤੁਸੀਂ ਵਿਫਲਦੇ ਰਹੇ ਤਦ ਫਿਰ ਉਸੇ ਦਾਰੂ ਖਾਣ ਦੀ ਵਾਰ ਵਾਰ ਲੋੜ ਪਊ ਕਿ ਨਾ, ਜਿਹੜਾ ਦਾਰੂ ਕਿ ਤੁਸੀਂ ਇੱਕ ਦਿਨ ਖਾ ਕੇ ਬਸ ਕਰਨਾ ਚਾਹੁੰਦੇ ਸੋ, ਅਤੇ ਜਿਸ ਦਾਰੂ ਨੇ ਤੁਸਾਂ 'ਤੇ ਚੰਗਾ ਅਸਰ ਕੀਤਾ ਸੀ। ਬ੍ਰਿਸ਼ਟਰਾਣੀ, ਇਹ ਤਾਂ ਔਖੀ ਗੱਲ ਹੈ ਕਿ ਫੁਰਨਾ ਰੁਕ ਜਾਏ, ਇਹ ਵੀ ਔਖੀ ਹੈ ਕਿ ਫੁਰਨਾ ਨਿਰੋਲ ਭਲਾ ਹੋ ਜਾਵੇ। ਜੋ ਆਦਮੀ ਹੈ, ਸਭ ਦੇ ਮਨ ਵਿੱਚ ਕੁਛ ਨਾ ਕੁਛ ਹਰ ਵੇਲੇ ਫੁਰਨਾ ਫੁਰਦਾ ਹੀ ਰਹਿੰਦਾ ਹੈ, ਅਤੇ ਜੋ ਕੁਛ ਫੁਰਦਾ ਹੈ ਉਹ ਕਦੇ ਭਲਾ ਹੁੰਦਾ ਹੈ, ਕਦੇ ਬੁਰਾ। ਸੁਭਾਗ ਆਦਮੀ ਜੋ ਕੰਮ ਕਰਦਾ ਹੈ ਉਹ ਕਦੇ ਭਲਾ ਹੁੰਦਾ ਹੈ ਜਾਂ ਬੁਰਾ, ਅਤੇ ਹਰ ਕੰਮ ਦੇ ਕਰਨ ਤੋਂ ਪਹਿਲਾਂ ਉਸ ਕੰਮ ਦਾ ਫੁਰਨਾ ਫੁਰਦਾ ਹੈ। ਫੁਰਨਾ ਜਾਂ ਭਲਾ ਹੁੰਦਾ ਹੈ ਜਾਂ ਬੁਰਾ, ਜੇ ਬੁਰਾ ਫੁਰਨਾ ਹੁੰਦਾ ਹੈ ਤਾਂ ਬੁਰੇ ਕੰਮ ਕਰਾਉਂਦਾ ਹੈ, ਜੇ ਭਲਾ ਹੁੰਦਾ ਹੈ ਤਾਂ ਭਲਾ ਕੰਮ ਕਰਾਉਂਦਾ ਹੈ। ਸੋ ਤੁਸੀਂ ਇਹ ਸਾਫ਼ ਸਾਫ਼ ਸਮਝ ਲਓ ਕਿ ਫੁਰਨੇ ਨੂੰ ਸੋਧਣਾ ਕਰਮਾਂ ਨੂੰ ਦਰੁਸਤ ਕਰਨਾ ਹੈ। ਬ੍ਰਿਸ਼ਟਰਾਣੀ, ਇੱਕ ਵਾਰੀ ਫੇਰ ਆਖਣਾ। ਸੁਭਾਗ ਹਰ ਕਰਮ ਦੇ ਕਰਨ ਤੋਂ ਪਹਿਲਾਂ ਫੁਰਨਾ ਫੁਰਦਾ ਹੈ। ਜੇ ਫੁਰਨੇ 'ਤੇ ਸਾਡਾ ਵਸੀਕਾਰ ਹੋਵੇ, ਜਿਹਾ ਚਾਹੀਏ ਫੁਰਨ ਦੇਈਏ ਜਾਂ ਫੁਰਦੇ ਸਾਰ ਜਿਸਨੂੰ ਚਾਹੀਏ ਰੋਕ ਦੇਈਏ, ਤਦ ਕਰਮਾਂ 'ਤੇ ਸਾਡਾ ਵਸ ਹੋਵੇ। ਜਿਹੋ ਜਿਹੇ ਕਰਮ, ਜਿਹੋ ਜਿਹੇ ਕੰਮ ਅਸੀਂ ਨਹੀਂ ਕਰਨੇ ਚਾਹੁੰਦੇ, ਉਹਨਾਂ ਦੇ ਫੁਰਨੇ ਹੀ ਮਾਰ ਲਏ ਜਾਂ ਫੁਰਨ ਹੀ ਨਾ ਦਿੱਤੇ। ਇਸ ਤੋਂ ਸਮਝਿਆ ਜਾਂਦਾ ਹੈ ਕਿ ਨਹੀਂ ਕਿ ਫੁਰਨੇ 'ਤੇ ਕਾਬੂ ਪਾ ਲੈਣਾ ਹੈ, ਇਹੋ ਹੀ ਆਪਣੇ ਆਪ ਦਾ ਮਾਲਕ ਬਣ ਜਾਣਾ ਹੈ। ਪਰ ਤੁਸਾਂ ਵੇਖੇ ਹਨ ਪਸ਼ੂ, ਜੋ ਫੁਰਨਾ ਉਹਨਾਂ ਨੂੰ ਫੁਰਦਾ ਹੈ ਉਸੇ ਦੇ ਵਸ ਵਿੱਚ ਭੱਜੇ ਫਿਰਦੇ ਹਨ। ਪਰ ਮਨੁੱਖ ਵੀ ਜੇ ਇਸ ਤਰ੍ਹਾਂ ਫਿਰੇ ਤਾਂ ਪਸ਼ੂ ਹੋਇਆ, ਅਤੇ ਜੇ ਫੁਰਨੇ 'ਤੇ ਵਸ ਪਾ ਕੇ ਆਪਣੇ ਕੰਮਾਂ ਉੱਤੇ ਵਸ ਪਾ ਲਵੇ ਤਾਂ ਪਸ਼ੂਆਂ ਤੋਂ ਉੱਚਾ ਮਨੁੱਖ ਹੋਇਆ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈ। ਹਰ ਕਰਮ ਦੇ ਕਰਨ ਤੋਂ ਪਹਿਲਾਂ ਫੁਰਨਾ ਫੁਰਦਾ ਹੈ। ਜੇ ਫੁਰਨੇ 'ਤੇ ਸਾਡਾ ਵਸੀਕਾਰ ਹੋਵੇ, ਜਿਹਾ ਚਾਹੀਏ ਫੁਰਨ ਦੇਈਏ ਜਾਂ ਫੁਰਦੇ ਸਾਰ ਜਿਸਨੂੰ ਚਾਹੀਏ ਰੋਕ ਦੇਈਏ, ਤਦ ਕਰਮਾਂ 'ਤੇ ਸਾਡਾ ਵਸ ਹੋ ਗਿਆ। ਜੇ ਉਹ ਜੇ ਕੰਮ ਅਸੀਂ ਨਹੀਂ ਕਰਨੇ ਚਾਹੁੰਦੇ, ਉਹਨਾਂ ਦੇ ਫੁਰਨੇ ਹੀ ਮਾਰ ਲਏ ਜਾਂ ਫੁਰਨ ਹੀ ਨਾ ਦਿੱਤੇ। ਇਸ ਤੋਂ ਸਮਝਿਆ ਜਾਂਦਾ ਹੈ ਕਿ ਨਹੀਂ ਕਿ ਫੁਰਨੇ 'ਤੇ ਕਾਬੂ ਪਾ ਲੈਣਾ ਹੈ, ਇਹੋ ਹੀ ਆਪਣੇ ਆਪ ਦਾ ਮਾਲਕ ਬਣ ਜਾਣਾ ਹੈ। ਪਰ ਤੁਸਾਂ ਵੇਖੇ ਹਨ ਪਸ਼ੂ, ਜੋ ਫੁਰਨਾ ਉਹਨਾਂ ਨੂੰ ਫੁਰਦਾ ਹੈ ਉਸੇ ਦੇ ਵਸ ਵਿੱਚ ਭੱਜੇ ਫਿਰਦੇ ਹਨ। ਪਰ ਮਨੁੱਖ ਵੀ ਜੇ ਇਸ ਤਰ੍ਹਾਂ ਫਿਰੇ ਤਾਂ ਪਸ਼ੂ ਹੋਇਆ, ਅਤੇ ਜੇ ਫੁਰਨੇ 'ਤੇ ਵਸ ਪਾ ਕੇ ਆਪਣੇ ਕੰਮਾਂ ਉੱਤੇ ਵਸ ਪਾ ਲਵੇ ਤਾਂ ਪਸ਼ੂਆਂ ਤੋਂ ਉੱਚਾ ਮਨੁੱਖ ਹੋਏ। ਬ੍ਰਿਸ਼ਟਰਾਣੀ, ਇਹ ਠੀਕ ਹੈ, ਤੁਹਾਡਾ ਹੁਣ ਸਿਧਾਂਤ ਕੀ ਹੈ? ਸੁਭਾਗ, ਇਹ ਕਿ ਫੁਰਨੇ ਨੂੰ ਸਾਧਣਾ ਔਰ ਫੁਰਨੇ 'ਤੇ ਕਾਬੂ ਪਾਉਣਾ ਆਪਣੇ ਕੰਮਾਂ ਨੂੰ ਕਾਬੂ ਵਿੱਚ ਲੈ ਲੈਣਾ ਹੈ, ਕੰਮਾਂ 'ਤੇ ਕਾਬੂ ਪਾਉਣਾ ਪਸ਼ੂ ਤੋਂ ਉੱਚੇ ਮਨੁੱਖ ਬਣਨਾ ਹੈ। ਇਸ ਲਈ ਫੁਰਨਾ ਸਾਧਣਾ ਜ਼ਰੂਰੀ ਹੈ। ਫੁਰਨਾ ਬਾਣੀ ਨਾਲ ਸਾਧਿਆ ਜਾਂਦਾ ਹੈ, ਜੈਸਾ ਕਿ ਮੈਂ ਪਹਿਲਾਂ ਦੱਸਿਆ ਸੀ, ਤਾਂ 'ਤੇ ਬਾਣੀ ਪੜ੍ਹਨੀ ਚਾਹੀਏ। ਫੁਰਨੇ ਇੱਕਦਮ ਨਹੀਂ ਸਾਧੇ ਜਾਂਦੇ, ਸਾਡੇ ਸੁਭਾਅ ਪਸ਼ੂ ਹੋਣ ਕਰਕੇ, ਬਿਰਤੀਆਂ ਪਸ਼ੂ ਸੰਸਾਰ ਨਾਲ ਸਾਂਝੀਆਂ ਹੋਣ ਕਰਕੇ ਸਾਡਾ ਰੁੱਖ ਪਸ਼ੂ ਰੁਚੀਆਂ ਵੱਲ ਬਹੁਤ ਰਹਿੰਦਾ ਹੈ, ਅਰਥਾਤ ਮਾੜੇ ਫੁਰਨੇ ਫੁਰਦੇ ਹੀ ਰਹਿੰਦੇ ਹਨ। ਸਾਡੇ ਫੁਰਨੇ ਤਾਂ ਬਹੁਤਾਂ ਤਾਂ 5 ਵਿਕਾਰਾਂ ਵਾਲੀ ਰੁੱਖ ਰੱਖਦੇ ਹਨ, ਇਸ ਕਰਕੇ ਉਹਨਾਂ ਨੂੰ ਸਾਧਣ ਲਈ ਬਾਣੀ ਰੋਜ਼ ਪੜ੍ਹਨੀ ਚਾਹੀਏ। ਬ੍ਰਿਸਟਰਾਣੀ, ਇਹ ਤੁਸਾਂ ਬਾਣੀ ਦਾ ਜੋ ਲਾਭ ਦੱਸਿਆ ਹੈ, ਇਸ ਨਾਲ ਕਰਮ ਸ਼ੁਭ ਹੋਏ, ਫੁਰਨੇ ਅਤੇ ਕਰਮਾਂ 'ਤੇ ਕਾਬੂ ਪਾ ਲਿਆ ਕਿ ਕੁਛ ਹੋਰ ਵੀ?
ਸੁਭਾਗ,
ਹੋਰ ਵੀ, ਪਰ ਉਸਦਾ ਤੁਸਾਂ ਨੂੰ ਸ਼ੌਕ ਸ਼ਾਇਦ ਅਜੇ ਨਹੀਂ ਹੈ, ਤੁਹਾਡੇ ਸ਼ੌਕ ਕੁਛ ਹੋਰ ਹਨ।
ਬ੍ਰਿਸਟਰਾਣੀ,
ਸ਼ੌਕ ਤਾਂ ਅਜੇ ਹਨ ਕਿ ਮਾਇਆ ਬਹੁਤੀ ਹੋਵੇ, ਪੁੱਤਰ ਹੋਣ, ਮੋਟਰ ਕਾਰਾਂ, ਬਾਗ ਮਹਿਲ ਜ਼ਮੀਨਾਂ ਹੋਣ, ਨਿਉਂ ਨਿਉਂ ਸਲਾਮਾਂ ਹੋਣ, ਪਰ ਮੋਟਰ ਕਾਰ ਦੀ ਟੱਕਰ ਲੱਗਣ ਨਾਲ ਸਾਡੀ ਤੁਸਾਂ ਨਾਲ ਆ ਟੱਕਰ ਲੱਗੀ ਹੈ। ਇਸ ਨੇ ਸਾਡੀ ਇੱਕ ਜਾਗ ਖੋਲੀ ਹੈ ਅਤੇ ਸਾਨੂੰ ਕੋਈ ਹੋਰ ਦੁਨੀਆ ਦਿਸਣ ਲੱਗ ਪਈ ਹੈ। ਇਸ ਲਈ ਤੁਸਾਂ ਜੀ ਨੂੰ ਪੁੱਛਦੀ ਹਾਂ ਕਿ ਕੋਈ ਪੱਕੀ ਸੋਝੀ ਪੈ ਜਾਵੇ, ਜਿਸ ਨਾਲ ਕਿ ਉਸ ਘੇਰੇ ਵਿੱਚ ਸਾਡਾ ਵਾਸ ਵੀ ਹੋ ਜਾਵੇ ਜਿਸ ਵਿੱਚ ਤੁਹਾਡਾ ਵਾਸ ਹੈ।
ਸੁਭਾਗ,
ਹੋਰ ਸੁੱਖ ਇਸ ਦਾ ਇਹ ਹੈ ਕਿ ਮਨ ਨੂੰ ਆਪੇ ਦੀ ਸੋਝੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਮਨ ਸਾਡਾ ਪਸ਼ੂਆਂ ਵਰਗਾ ਮਨ ਹੈ, ਆਪਣੀ ਰੁਚੀ ਮਗਰ ਭੱਜ ਉੱਠਦਾ ਹੈ, ਪਰ ਸਾਨੂੰ ਇਹ ਪਤਾ ਨਹੀਂ ਕਿ ਸਾਡਾ ਅਸਲ ਆਪਾ ਕੀ ਹੈ। ਬਾਣੀ ਸਾਨੂੰ ਦੱਸਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਅਸੀਂ ਮੂਲ ਪਛਾਣਨ ਵੱਲ ਲੱਗਦੇ ਹਾਂ, ਤਦ ਸਾਨੂੰ ਮਨ ਅੰਦਰੋਂ ਮੈਲਾ ਦਿਸਦਾ ਹੈ। ਤਦ ਬਾਣੀ ਆਖਦੀ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਤਦ ਅਸੀਂ ਨਾਮ ਜਪਦੇ ਹਾਂ। ਇਉਂ ਜਦ ਮੈਲ ਉਤਰਦੀ ਹੈ ਤਾਂ ਬਾਣੀ ਆਖਦੀ ਹੈ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਅਰਥਾਤ ਮਨ ਦੀ ਮੈਲ ਹਟ ਗਿਆ, ਇਹ ਉਹ ਨਾਮ ਰਸਦਾਤਾ ਹੋ ਜਾਂਦਾ ਹੈ ਅੰਮ੍ਰਿਤ ਵਾਂਗੂ। ਜਦ ਅੰਦਰ ਅੰਮ੍ਰਿਤ ਰਸ ਵੱਜਦਾ ਹੈ, ਫਿਰ ਬਾਣੀ ਦੱਸਦੀ ਹੈ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ।
ਬ੍ਰਿਸਟਰਾਣੀ,
ਮੈਂ ਇਸ ਦਾ ਅਰਥ ਨਹੀਂ ਜਾਤਾ।
ਸੁਭਾਗ,
ਇਸ ਦਾ ਅਰਥ ਹੈ ਕਿ ਨਾਮ ਜਪਣ ਨਾਲ ਇਕਾਗਰਤਾ ਪ੍ਰਾਪਤ ਹੁੰਦੀ ਹੈ ਅਤੇ ਅੰਦਰਲਾ ਜੋ ਸਦਾ ਉਦਾਸ, ਚਿੰਤਾਤੁਰ, ਖਿੱਚਾਂ ਵਿੱਚ ਅਤੇ ਜਲਨ ਭੁੱਜਣ ਵਿੱਚ ਰਹਿੰਦਾ ਹੈ, ਉਹ ਖਿੜ ਪੈਂਦਾ ਹੈ, ਜਿਸ ਤਰ੍ਹਾਂ ਖਿੜਿਆ ਕੌਲ ਫੁੱਲ ਹੁੰਦਾ ਹੈ।
ਬ੍ਰਿਸਟਰਾਣੀ,
ਠੀਕ। ਸੁਭਾਗ, ਜਦ ਆਪੇ ਦੀ ਸੋਝੀ ਹੋ ਆਉਂਦੀ ਹੈ, ਤਦ ਆਪਾ ਆਪੇ ਵਿੱਚ ਟਿਕਾਓ ਵਿੱਚ ਰਹਿੰਦਾ ਹੈ। ਇਸ ਟਿਕਾਓ ਵਿੱਚ ਅਕਥ ਸਵਾਦ ਆਉਂਦਾ ਹੈ ਅਤੇ ਇਸ ਟਿਕਾਓ ਤੋਂ ਨਿਕਲਿਆਂ ਕਲੇਸ਼ਾਂ ਵਿੱਚ ਵਾਸ ਰਹਿੰਦਾ ਹੈ। ਇਹ ਵੇਖ ਵੇਖ ਕੇ ਮਨ ਫਿਰ ਟਿਕਾਓ ਵੱਲ ਵੱਧ ਰੁੱਖ ਰੱਖਦਾ ਹੈ। ਜਿਉਂ ਜਿਉਂ ਮਨ ਟਿਕਦਾ ਹੈ, ਤਿਉਂ ਤਿਉਂ ਬਲਵਾਨ ਆਉਂਦਾ ਹੈ ਅਤੇ ਜਿਉਂ ਜਿਉਂ ਬਲਵਾਨ ਆਉਂਦਾ ਹੈ, ਤਿਉਂ ਤਿਉਂ ਖਿੜਦਾ ਹੈ। ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ। ਫਿਰ ਦੁਹਰਾ ਦੇਈਏ, ਜਦ ਆਪੇ ਦੀ ਸੋਝੀ ਹੋ ਆਉਂਦੀ ਹੈ, ਤਦ ਆਪਾ ਆਪੇ ਵਿੱਚ ਟਿਕਾਓ ਵਿੱਚ ਰਹਿੰਦਾ ਹੈ। ਇਸ ਟਿਕਾਓ ਵਿੱਚ ਅਕਥ ਸਵਾਦ ਆਉਂਦਾ ਹੈ ਅਤੇ ਇਸ ਟਿਕਾਓ ਤੋਂ ਨਿਕਲਿਆਂ ਕਲੇਸ਼ਾਂ ਵਿੱਚ ਵਾਸ ਰਹਿੰਦਾ ਹੈ। ਇਹ ਵੇਖ ਵੇਖ ਕੇ ਮਨ ਫਿਰ ਟਿਕਾਓ ਵੱਲ ਵੱਧ ਰੁੱਖ ਰੱਖਦਾ ਹੈ। ਜਿਉਂ ਜਿਉਂ ਮਨ ਟਿਕਦਾ ਹੈ, ਤਿਉਂ ਤਿਉਂ ਬਲਵਾਨ ਹੁੰਦਾ ਹੈ ਅਤੇ ਜਿਉਂ ਜਿਉਂ ਬਲਵਾਨ ਹੁੰਦਾ ਹੈ, ਤਿਉਂ ਤਿਉਂ ਖਿੜਦਾ ਹੈ। ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ।
ਬ੍ਰਿਸਟਰਾਣੀ,
ਜੋਤ ਦਾ ਕੀ ਮਤਲਬ ਹੈ? ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।